ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਆਤਮਕ ਪ੍ਰੇਮ ਸਵੈਪਨਾਵਾਂ ਦੀਆਂ ਉਡਾਰੀਆਂ ਨਹੀਂ ਲੱਗਦੀਆਂ, ਜੇ ਸਿਮਰਨ ਕਰਦਿਆਂ ਨਿਤਨੇਮ ਕਰਦਿਆਂ ਮਨ ਨਹੀਂ ਟਿਕਦਾ, ਰਸ ਨਹੀਂ ਆਉਂਦਾ, ਤਾਂ ਇਸ ਦਾ ਕਾਰਨ ਹੈ ਕਿ ਸਾਡਾ ਮਨ ਮਾਦੀ ਅਤੇ ਕਠੋਰ ਹੋ ਚੁੱਕਿਆ ਹੈ। ਸੋ ਇਹ ਮਨ ਮਾਦੀ ਅਤੇ ਕਠੋਰ ਕਿਵੇਂ ਆਉਂਦਾ ਹੈ, ਇਸ ਦਾ ਵਿਸਥਾਰ ਗੁਰਮੁਖ ਪਿਆਰਿਆਂ ਨੇ ਅੱਜ ਦੇ ਗੁਰਬਾਣੀ ਲੇਖ ਵਿੱਚ ਖੋਲ੍ਹ ਕੇ ਦਰਸਾਇਆ ਹੈ। ਆਓ ਪਿਆਰ ਨਾਲ ਸਰਵਣ ਕਰੀਏ ਜੀ। ਇਸ ਲੇਖ ਦੇ ਪਿਛਲੇ ਭਾਗਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਧਰਮ ਦੇ ਦੋ ਪੱਖ ਹਨ। ਪਹਿਲਾ ਅੰਤਰੀਵ ਆਤਮਕ ਧਰਮ ਅਥਵਾ ਨਾਮ, ਜੋ ਇਲਾਹੀ ਜੋਤ ਦਾ ਪ੍ਰਕਾਸ਼ ਹੈ ਅਥਵਾ ਨਾਮ ਹੈ। ਹਾਂਜੀ, ਪਹਿਲਾ ਅੰਤਰੀਵ ਆਤਮਕ ਧਰਮ, ਜੋ ਇਲਾਹੀ ਜੋਤ ਦਾ ਪ੍ਰਕਾਸ਼ ਹੈ ਅਥਵਾ ਨਾਮ ਹੈ। ਦੂਸਰਾ ਹੈ ਬਾਰਮੁਖੀ ਮਾਨਸਿਕ ਧਰਮ। ਇਹ ਬਾਰਮੁਖੀ ਮਾਨਸਿਕ ਧਰਮ ਜੀਵ ਦੇ ਅੰਤਸ਼ਕਰਨ ਦੀ ਰੰਗਤ, ਬੁੱਧੀ ਦੇ ਗਿਆਨ, ਸੰਗਤ ਜਾਂ ਕੁਸੰਗਤ, ਮਾਨਸਿਕ ਸਾਧਨਾ, ਸਰੀਰਕ ਕਰਮ ਕਿਰਿਆ ਉੱਤੇ ਨਿਰਭਰ ਹੈ ਅਤੇ ਮਾਇਕੀ ਮੰਡਲ ਵਿੱਚ ਪਰਿਵਿਰਤ ਹੈ। ਹਾਂਜੀ, ਬਾਰਮੁਖੀ ਮਾਨਸਿਕ ਧਰਮ ਦੀ ਬੁਨਿਆਦ ਸਾਡਾ ਅੰਤਸ਼ਕਰਨ ਹੈ। ਇਹ ਅੰਤਸ਼ਕਰਨ ਪਿਛਲੇ ਜਨਮਾਂ ਦੀ ਰੰਗਤ, ਇਸ ਜਨਮ ਦੀ ਸੰਗਤ, ਬੁੱਧੀ ਦੀ ਤੀਖਣਤਾ ਅਤੇ ਕਰਮ ਧਰਮ ਉੱਤੇ ਨਿਰਭਰ ਹੈ ਅਤੇ ਬਦਲਦਾ ਰਹਿੰਦਾ ਹੈ। ਸੋ ਸਾਡੇ ਜੀਵਨ ਜਾਂ ਸ਼ਖਸੀਅਤ ਦੀਆਂ ਕਈ ਤਹਿਾਂ ਹਨ। ਆਤਮਕ ਜੋਤ ਦਾ ਪ੍ਰਕਾਸ਼ ਜਾਂ ਨਾਮ, ਅੰਤਿਸ਼ਕਰਣ, ਦੈਵੀ ਗੁਣਾਂ ਦੀ ਰੰਗਤ, ਮਨ ਦੀ ਬਦਲਵੀਂ ਰੰਗਤ, ਵਲਵਲਿਆਂ ਦਾ ਉਛਾਲ, ਬੁੱਧੀ ਦੀ ਵਿਚਾਰ ਸ਼ਕਤੀ, ਧਾਰਮਿਕ ਖਿਆਲ ਜਾਂ ਨਿਸ਼ਚੇ, ਸਰੀਰਕ ਕਰਮ ਕਿਰਿਆ। ਸੋ ਸਾਡੇ ਜੀਵਨ ਦੀਆਂ ਇਹਨਾਂ ਸਾਰੀਆਂ ਤਹਿਾਂ ਦੀ ਸਮੁੱਚੀ ਰੰਗਤ ਨੂੰ ਹੀ ਸ਼ਖਸੀਅਤ ਕਿਹਾ ਜਾਂਦਾ ਹੈ ਅਤੇ ਇਸ ਸ਼ਖਸੀਅਤ ਦੀ ਹਵਾੜੀ ਹਰ ਇੱਕ ਮਨੁੱਖ ਦਾ ਆਪੋ ਆਪਣਾ ਅਸਲੀ ਅਤੇ ਵਿਆਪਕ ਨਿੱਜੀ ਧਰਮ ਹੈ। ਹਾਂਜੀ, ਜਿਉਂ ਜੀ ਸਾਡੀ ਸ਼ਖਸੀਅਤ ਹੈ, ਇਸ ਸ਼ਖਸੀਅਤ ਦੀ ਹਵਾੜ ਹੀ ਹਰ ਇੱਕ ਮਨੁੱਖ ਦਾ ਆਪੋ ਆਪਣੇ ਅਸਲੀ ਅਤੇ ਵਿਆਪਕ ਨਿੱਜੀ ਧਰਮ ਹੈ। ਸਾਡੀ ਇਸ ਮਾਨਸਿਕ ਸ਼ਖਸੀਅਤ ਅਤੇ ਧਰਮ ਉੱਤੇ ਅਨੇਕਾਂ ਬਾਹਰਲੇ ਖਿਆਲਾਂ ਅਤੇ ਕਰਮ ਧਰਮ ਦੀ ਰੰਗਤ ਦਾ ਅਸਰ ਖਿਨ ਖਿਨ ਪੈਂਦਾ ਰਹਿੰਦਾ ਹੈ, ਜਿਸ ਕਾਰਨ ਸਾਡੀ ਸ਼ਖਸੀਅਤ ਅਤੇ ਨਿੱਜੀ ਧਰਮ ਵੀ ਬਦਲਦਾ ਰਹਿੰਦਾ ਹੈ। ਇਹੋ ਕਾਰਨ ਹੈ ਕਿ ਸਤਸੰਗਤ ਦੇ ਅੰਦਰ ਭਾਉ ਭਾਵਨੀ ਦੀ ਰੰਗਤ ਹੋਰ ਆਉਂਦੀ ਹੈ ਅਤੇ ਸਤਸੰਗ ਤੋਂ ਬਾਹਰ ਮਾਇਆ ਦੇ ਪ੍ਰਭਾਵ ਹੇਠ ਸਾਡੀ ਸ਼ਖਸੀਅਤ ਅਤੇ ਖਿਆਲਾਂ ਦੀ ਰੰਗਤ ਅਤੇ ਭਾਵਨਾਵਾਂ ਕੁਝ ਹੋਰ ਹੋ ਜਾਂਦੀਆਂ ਹਨ। ਹਾਂਜੀ, ਬਾਹਰਲੇ ਖਿਆਲਾਂ ਅਤੇ ਕਰਮ ਧਰਮ ਦੀ ਰੰਗਤ ਦਾ ਅਸਰ ਸਾਡੀ ਸ਼ਖਸੀਅਤ 'ਤੇ ਪੈਂਦਾ ਹੈ। ਇਸ ਤਰ੍ਹਾਂ ਸਾਡੀ ਸ਼ਖਸੀਅਤ ਅਤੇ ਨਿੱਜੀ ਧਰਮ ਵੀ ਬਦਲਦਾ ਰਹਿੰਦਾ ਹੈ। ਇਹੋ ਕਾਰਨ ਹੈ ਕਿ ਸਤਸੰਗਤ ਦੇ ਅੰਦਰ ਭਾਉ ਭਾਵਨੀ ਦੀ ਰੰਗਤ ਹੋਰ ਆਉਂਦੀ ਹੈ ਅਤੇ ਸਤਸੰਗ ਤੋਂ ਬਾਹਰ ਮਾਇਆ ਦੇ ਪ੍ਰਭਾਵ ਹੇਠ ਸਾਡੀ ਸ਼ਖਸੀਅਤ ਅਤੇ ਖਿਆਲਾਂ ਦੀ ਰੰਗਤ ਅਤੇ ਭਾਵਨਾਵਾਂ ਕੁਝ ਹੋਰ ਹੋ ਜਾਂਦੀਆਂ ਹਨ। ਦੂਜੇ ਲਫ਼ਜ਼ਾਂ ਵਿੱਚ, ਸਾਡੇ ਮਨ ਦੀ ਬਦਲਵੀਂ ਰੰਗਤ ਅਨੁਸਾਰ ਹੀ ਸਾਡਾ ਜੀਵਨ, ਸ਼ਖਸੀਅਤ, ਸਾਡੇ ਧਾਰਮਿਕ ਨਿਸ਼ਚੇ, ਕਰਮ ਕਿਰਿਆ, ਧਰਮ ਕਰਮ ਅਤੇ ਭਾਉ ਭਾਵਨੀ ਵੀ ਬਦਲਦੇ ਰਹਿੰਦੇ ਹਨ। ਕਬਹੂੰ ਜੀਅੜਾ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਇਹ ਮਨੁਆ ਖਿਨ ਨਾ ਟਿਕੈ ਬਹੁਰੰਗੀ, ਦਹਿ ਦਹਿ ਦਿਸ ਚਲ ਚਲ ਹਾਂਡੇ। ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀਏ, ਖਿਨ ਆਵੇ ਖਿਨ ਜਾਵੇ, ਦੁਰਗੰਧ ਮੜੇ ਚਿਤਲਾਇਆ ਰਾਮ। ਅਸਲ ਵਿੱਚ ਇਨਸਾਨ ਦਾ ਜੀਵਨ ਕਈ ਪੱਖੀ ਅਤੇ ਸਵੈ ਵਿਰੋਧੀ ਹੈ। ਅੰਤਸ਼ਕਰਨ ਦੀ ਰੰਗਤ ਪ੍ਰਬਲ ਹੋਣ ਕਾਰਨ ਸਾਡੇ ਓਪਰੇ ਖਿਆਲਾਂ 'ਤੇ ਹਾਵੀ ਹੋ ਜਾਂਦੀ ਹੈ ਅਤੇ ਜੀਵ ਬੇਵੱਸ ਹੋ ਕੇ ਆਪਣੇ ਪੁਰਾਣੇ ਅੰਤਸ਼ਕਰਨ ਦੀ ਰੰਗਤ ਅਧੀਨ ਕਰਮ ਕਰਦਾ ਹੈ। ਇਸੇ ਕਰਕੇ ਕਈ ਦੈਵੀ ਖਿਆਲਾਂ ਵਾਲੇ ਜਗਿਆਸੂ ਆਪਣੇ ਮਹਿਲੇ ਅੰਤਸ਼ਕਰਨ ਦੀ ਪ੍ਰਬਲ ਸ਼ਕਤੀ ਦੇ ਵਹਿਣ ਵਿੱਚ ਰੁੜ ਜਾਂਦੇ ਹਨ ਅਤੇ ਇਨਸਾਨ ਦੀ ਰੁਚੀ ਮਲੀਨ ਹੋ ਜਾਂਦੀ ਹੈ। ਹਾਂਜੀ, ਅੰਤਸ਼ਕਰਨ ਦੀ ਰੰਗਤ ਪ੍ਰਬਲ ਹੋਣ ਕਾਰਨ ਕਈ ਦੈਵੀ ਖਿਆਲਾਂ ਵਾਲੇ ਜਗਿਆਸੂ ਆਪਣੇ ਮਹਿਲੇ ਅੰਤਸ਼ਕਰਨ ਦੀ ਪ੍ਰਬਲ ਸ਼ਕਤੀ ਦੇ ਵਹਿਣ ਵਿੱਚ ਰੁੜ ਜਾਂਦੇ ਹਨ ਅਤੇ ਇਨਸਾਨ ਦੀ ਰੁਚੀ ਮਲੀਨ ਹੋ ਜਾਂਦੀ ਹੈ। ਇਸ ਦੇ ਉਲਟ, ਜੇਕਰ ਮਹਿਲੇ ਅੰਤਸ਼ਕਰਨ ਵਾਲਾ ਜੀਵ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਪ੍ਰਬਲ ਸੰਗਤ ਕਰੇ ਤਾਂ ਉਸ ਦੀ ਭਾਵ ਭਾਵਨੀ ਦੇ ਵਲਵਲੇ ਦੈਵੀ ਹੋ ਜਾਂਦੇ ਹਨ, ਤਾਂ ਉਹ ਧਰਮ ਦੀ ਕਮਾਈ ਕਰਦਾ ਹੈ। ਤਿਨਾ ਦੇਖ ਮਨਚਾਉ ਉੱਠਣ ਦਾ ਹਉ ਕਦ ਪਾਈ ਗੁਣਤਾਸ। ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਸਾਧ ਕੈ ਸੰਗ ਪਾਪ ਪਲਾਇਨ, ਸਾਧ ਕੈ ਸੰਗ ਲਗੈ ਪ੍ਰਭ ਮੀਠਾ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਮਿਟੈ ਅਭਿਮਾਨ। ਸਾਧ ਸੰਗ ਭਏ ਆਗਿਆਕਾਰੀ। ਸੋ ਮਨੁੱਖ ਆਪਣੀ ਸ਼ਖਸੀਅਤ ਦੇ ਪ੍ਰਭਾਵ ਹੇਠ ਇੱਕ ਵੇਲੇ ਸੁੱਤੇ ਸਿੱਧ ਕਈ ਰੰਗਾਂ ਭੇਖਾਂ ਵਿੱਚ ਵਿਚਰਦਾ ਹੈ, ਇਸੇ ਨੂੰ ਪਖੰਡ ਕਿਹਾ ਜਾਂਦਾ ਹੈ। ਇਸ ਤਰ੍ਹਾਂ ਇਨਸਾਨ ਦੂਰੇ ਤੀਰੇ ਰੰਗਾਂ ਵਿੱਚ, ਯਾਨੀ ਡਬਲ ਟ੍ਰਿਪਲ ਸਟੈਂਡਰਡ ਵਿੱਚ ਖੇਲਦਾ ਹੈ। ਇਸ ਤਰ੍ਹਾਂ ਪਖੰਡ ਕਰਕੇ ਜੀਵ ਆਪਣੇ ਆਪ ਨਾਲ ਧੋਖਾ ਕਰਦਾ ਹੈ। ਧਿਆਨ ਦੇਣਾ ਜੀ, ਜਦੋਂ ਜੀਵ ਪਖੰਡ ਕਰਦਾ ਹੈ, ਦੂਰੇ ਤੀਰੇ ਰੰਗਾਂ ਵਿੱਚ ਖੇਡਦਾ ਹੈ, ਇਸ ਤਰ੍ਹਾਂ ਪਖੰਡ ਕਰਕੇ ਜੀਵ ਆਪਣੇ ਆਪ ਨਾਲ ਧੋਖਾ ਕਰਦਾ ਹੈ, ਦੂਜਿਆਂ ਨਾਲ ਫਰੇਬ ਕਰਦਾ ਹੈ, ਰੱਬ ਤੋਂ ਬੇਮੁਖ ਹੁੰਦਾ ਹੈ, ਧਰਮ ਤੋਂ ਗਿਰ ਜਾਂਦਾ ਹੈ, ਪਾਪ ਕਮਾਉਂਦਾ ਹੈ, ਅਮੋਲਕ ਜੀਵਨ ਅਜਾਈ ਗਵਾਉਂਦਾ ਹੈ, ਜਮਾਂ ਦੇ ਵਸ ਪੈਂਦਾ ਹੈ। ਪਖੰਡ ਕਰਕੇ ਜੀਵ ਜਮਾਂ ਦੇ ਵਸ ਪੈਂਦਾ ਹੈ ਤੇ ਆਵਾਗਮਨ ਦੇ ਗੇੜ ਵਿੱਚ ਪੈਂਦਾ ਹੈ। ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੂਟੈ। ਕਰੈ ਦੁਹ ਕਰਮ ਦਿਖਾਵੈ ਹੋਰ, ਰਾਮ ਕੀ ਦਰਗੈ ਬਾਂਦਾ ਚੋਰ। ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ। ਹਾਂਜੀ, ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ, ਜੰਪੁਰ ਬਾਦਾ ਚੋਟਾ ਖਾਵੇ। ਅਨਕ ਪੜਦੇ ਮੈਂ ਕਮਾਵੇ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਦੂਹੋ ਵਿੱਚ ਦੁਖੀ ਦੁਬਾਜਰੇ, ਖਰਬੜ ਹੋਏ ਖੁਦੀ ਖੁਆਰਾ। ਨਾ ਉਰਵਾਰ ਨਾ ਪਾਰ ਹੈ, ਗੋਤੇ ਖਾਨ ਭਰਮ ਸਿਰ ਪਾਰਾ। ਇਹੋ ਜੇ ਪਖੰਡੀ ਜੀਵਨ ਵਿੱਚ ਆਤਮਾ ਕੁਝ ਹੋਰ ਕਹਿੰਦੀ ਹੈ। ਧਿਆਨ ਦੇਣਾ ਜੀ, ਪਖੰਡੀ ਜੀਵਨ ਕਿਹੋ ਜਿਹਾ ਹੁੰਦਾ ਹੈ? ਇਹੋ ਜੇ ਪਖੰਡੀ ਜੀਵਨ ਵਿੱਚ ਆਤਮਾ ਕੁਝ ਹੋਰ ਕਹਿੰਦੀ ਹੈ ਤੇ ਅੰਤਸ਼ਕਰਨ ਵਿੱਚੋਂ ਕੁਝ ਹੋਰ ਆਵਾੜ ਨਿਕਲਦੀ ਹੈ। ਮਨ ਕੁਝ ਹੋਰ ਆਖਦਾ ਹੈ, ਬੁੱਧੀ ਕੁਝ ਹੋਰ ਸੋਚਦੀ ਹੈ, ਕਾਮ ਆਪਣੀਆਂ ਲਹਿਰਾਂ ਮਾਰਦਾ ਹੈ, ਕ੍ਰੋਧ ਆਪਣੇ ਭਾਂਬੜ ਮਚਾਈ ਜਾਂਦਾ ਹੈ, ਲੋਭ ਅੱਡ ਅਲਕਾਇਆ ਫਿਰਦਾ ਹੈ, ਮੋਹ ਆਪਣੇ ਫੰਦੇ ਵਿੱਚ ਫਸਾਈ ਜਾਂਦਾ ਹੈ, ਮੈਂ ਮੇਰੀ ਆਪਣੇ ਜਫੇ ਮਾਰਦੀ ਹੈ, ਤੇ ਹਉਮੈ ਦਾ ਸ਼ੇਰ ਆਪਣੀਆਂ ਬੜਕਾਂ ਮਾਰਦਾ ਹੈ। ਜੀਵ ਦੀ ਇਸ ਤਰਸਯੋਗ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਕਿਉਂ ਲੀਜੈ ਗੜ ਬੰਕਾ ਭਾਈ, ਦੇਵਰ ਕੋਟ ਅਰ ਤੇਵਰ ਖਾਈ ਰਹਾਓ। ਪਾਂਚ ਪਚੀਸ ਮੋਹ ਮਦ ਮਤਸਰ ਆਡੀ ਪ੍ਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੈ, ਕਹਾਂ ਕਰੋ ਰਗਰਾਇਆ। ਕਾਮ ਕਿਵਾਰੀ ਦੁਖ ਸੁਖ ਦਰਵਾਨੀ, ਪਾਪ ਪੁੰਨ ਦਰਵਾਜਾ, ਕ੍ਰੋਧ ਪ੍ਰਧਾਨ ਮਹਾਂ ਬੱਡ ਦੁੰਦਰ, ਤੈਂ ਮਨ ਮਾਵਾਸੀ ਰਾਜਾ। स्वाद सना टोप ममता को कुबुद कमान चढ़ाई, तिश्ना तीर रहे कट पीतर एओ गढ़ लियो न जाई। राज माल रूप जात जोबन पंजे ठग, राज माल रूप जात जोबन पंजे ठग, एनी ठगी जग ठगया किने न रखी लज। सो जन्मा जन्मांतरा तो मनुखी बिरती दा दृष्टमान ते माइकी जगत विच यकीन होण करके इंसान दा प्रभु दी अदृष्ट करण कारण सर्व समर्थ शक्ति उते विश्वास छेती छेती कीतिया नहीं बनदा। ध्यान देना जी, जन्म जन्मांतरा तो मनुखी बिरती दा दृष्टमान ते माइकी जगत विच यकीन होण करके इंसान दा प्रभु दी अदृष्ट करण कारण सर्व समर्थ शक्ति उते विश्वास छेती कीतिया नहीं बनदा। ए विश्वास कदी बनदा है कदी टुटदा है ते इस तरह डोलदा रहिंदा है। इस दा नतीजा ए निकलदा है कि जग्यासु एक कदम परमार्थ वल पुटदा है पर दस कदम माया पिछे खिंच लैंदी है। ध्यान देना जी, रब प्रति विश्वास कदी बनदा है कदी टुटदा है इस तरह डोलदा रहिंदा है। इस दा नतीजा ए निकलदा है कि जग्यासु एक कदम परमार्थ वल पुटदा है पर दस कदम माया पिछे खिंच ले जांदी है। गुरबाणी इस गल दी गवाही भरदी है, जे एक विख अगाहां भरे तां दस विखां पिछाहां जाए। इस तरह माइकी प्रभाव हेठ इंसान दा सारा धार्मिक अते दुनियावी जीवन, ध्यान देना जी, धार्मिक अते दुनियावी जीवन सारा डुबदा भरम जां सहसे विच व्यर्थ चला जांदा है। दूजे लफ्जां विच इंसान दी कोई रूहानी तरक्की नहीं आउंदी इस डुबदा जां भरम दी खाई पर थाए गुरबाणी इउं रोशनी पाउंदी है। डुबदा रोग सो अदक वडेरा माया का मोहताज पया, दूजा पाओ दुबाजरा मन पाटे खरबाड़ू खीरा, अगों मिठा होए मिले पिछों कौड़ा दोख शरीरा। दुबदा दूजा त्रिबद माया, दुबदा मनमुख रोग व्यापे तृष्णा जले अधकाई, दूजे परम पुलाया होमे दुख पाही, ए शरीर सब मूल है माया दूजे पाए परम पुलाया। होमै विच सब जग बौराना दूजे पाए परम पुलाना, दूजे पाए परम विगुती मनमुख मोही जमकाल। इस मन को बसंत की लगे न सोए ए मन जलिया दूजे दोए, दुए पाए विगुचिए गल पैयस जम की फास। इस तरह मनुख इलाही प्रकाश या नाम वाले इको एक आत्मक धर्म तो बेसुरा होके बेमुख होके आप हुदरा होके अपने भाणे विच अज्ञानता विच परम भुलावे ते होमे विच अनेकां अखौती बारमुखी धर्मां विच विचरदा होया अपनी मनमर्जी नाल कर्म करदा अते नतीजे भुगतदा है। अपने केंद्र आत्म प्रकाश अथवा शब्द नाम हुक्म तो बेमुख ते बेसुरा होके जीव अपने अंदरले पंज चोरां दे अधीन अपने ही पाणे विच पिया विचरदा है। ए पंज तत् आपो अपनियां तूतियां वजाउंदे हन जिस कारण जीव दे हिरदे विच अनेक तरह दे भांत भांत दे राम रोले ते शोर शराबा मचिया रहिंदा है। इसे कारण मन टिक नहीं सकदा ते ना ही एकागर हुंदा है। ध्यान देना जी, ए पंच तो पंच तत् साडे अंदर आपो अपनियां तूतियां वजाउंदे हन ਜਿਸ ਕਾਰਨ ਜੀਵ ਦੇ ਹਿਰਦੇ ਵਿੱਚ ਅਨੇਕ ਤਰ੍ਹਾਂ ਤੇ ਭਾਂਤ ਭਾਂਤ ਦੇ ਰਾਮ ਰੋਲੇ ਤੇ ਸ਼ੋਰ ਸ਼ਰਾਬਾ ਮਚਿਆ ਰਹਿੰਦਾ ਹੈ। ਇਸੇ ਕਾਰਨ ਮਨ ਟਿਕ ਨਹੀਂ ਸਕਦਾ ਤੇ ਨਾ ਹੀ ਇਕਾਗਰ ਹੁੰਦਾ ਹੈ। ਇਸ ਤਰ੍ਹਾਂ ਸਾਡੇ ਹਿਰਦੇ ਵਿੱਚ ਪੰਜ ਤੱਤਾਂ ਨੇ ਖੂਬ ਭੜਥੂ ਮਚਾਇਆ ਹੋਇਆ ਹੈ, ਜਿਸ ਨਾਲ ਜੀਵ ਘਾਬਰ ਕੇ ਬੌਂਦਲ ਜਾਂਦਾ ਹੈ ਅਤੇ ਉਸਦੀ ਕਿਛ ਨਾ ਬੁੱਝੈ ਕਿਜ ਨਾ ਸੁੱਝੈ ਬੇਵਸੀ ਵਾਲੀ ਹਾਲਤ ਬਣੀ ਰਹਿੰਦੀ ਹੈ, ਜਿਸ ਨਾਲ ਉਸਦੇ ਮਨ ਦਾ ਤਣਾਅ ਬਣਿਆ ਰਹਿੰਦਾ ਹੈ। ਇਸ ਮਾਨਸਿਕ ਤਣਾਅ ਨਾਲ ਹੀ ਦਿਲ ਦਾ ਦੌਰਾ ਅਤੇ ਹੋਰ ਅਨੇਕਾਂ ਦਿਮਾਗੀ ਬਿਮਾਰੀਆਂ ਵੱਧ ਰਹੀਆਂ ਹਨ। ਸਾਡੀ ਇਸ ਤਰ੍ਹਾਂ ਦੀ ਮਾਇਕੀ ਅਦੋਗਤੀ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਹੈ, ਏਕ ਸਵਾਨ ਦੋਇ ਸਵਾਨੀ ਨਾਲ ਭਲਕੇ ਪੌਂਕੇ ਸਦਾ ਬਿਆਲ, ਮਾਇਆ ਧਾਰੀ ਅਤੰਨਾ ਬੋਲਾ ਸ਼ਬਦ ਨਾ ਸੁਣਾਈ ਬੋਰੋਲ ਕਚੋਲਾ, ਅੰਤਰ ਚਿੰਤਾ ਨੈਣੀ ਸੁਖੀ, ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਤਰੈ ਭੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੋ ਦੁੱਖ, ਮਨਮੁਖ ਭਰਮੈ ਸਹਿਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੇ। ਸੋ ਆਤਮ ਪ੍ਰਕਾਸ਼ ਦੇ ਇਲਾਹੀ ਧਰਮ ਅਥਵਾ ਨਾਮ ਤੋਂ ਬੇਮੁਖ ਅਤੇ ਬੇਸੁਰਾ ਹੋ ਕੇ ਜੀਵ ਅਤ ਅੰਨਾ ਬੋਲਾ ਹੋ ਜਾਂਦਾ ਹੈ ਅਤੇ ਆਤਮਕ ਜੀਵਨ ਸਿਹਤ ਤੋਂ ਬਗੈਰ ਸਾਰੀ ਉਮਰ ਆਪਣੇ ਹਿਰਦੇ ਅੰਦਰ ਮਾਇਕੀ ਬੋਰੋਲ ਕਚੋਲਾ ਦਾ ਭੜਥੂ ਮਚਾਈ ਰੱਖਦਾ ਹੈ। ਜੀਵ ਸਾਰੀ ਉਮਰ ਆਪਣੇ ਹਿਰਦੇ ਅੰਦਰ ਮਾਇਕੀ ਬੋਰੋਲ ਕਚੋਲਾ ਦਾ ਭੜਥੂ ਮਚਾਈ ਰੱਖਦਾ ਹੈ ਅਤੇ ਦੁਖੀ ਹੁੰਦਾ ਰਹਿੰਦਾ ਹੈ। ਪਲਚ ਪਲਚ ਸਗਲੀ ਮੋਈ ਝੂਠੇ ਤੰਦੇ ਮੋਹ, ਸਾਡਾ ਅਮਲੀ ਨਿੱਜੀ ਧਰਮ ਉਹੀ ਹੁੰਦਾ ਹੈ ਜੋ ਸਾਡੇ ਹਰ ਇੱਕ ਨਿਸ਼ਚੇ ਸੋਚਣੀ ਖਿਆਲ ਭਾਵਨਾ ਸਾਡੀ ਹਰਕਤ ਸਾਡੀ ਬੋਲਚਾਲ ਸਾਡੇ ਵਿਵਹਾਰ ਕਰਨੀ ਰਹਿਣੀ ਬਹਿਣੀ ਸਹਿਣੀ ਕਹਿਣੀ ਵਿੱਚ ਸੁੱਤੇ ਸਿੱਧ ਅਣਜਾਣੇ ਅਚੇਤ ਆਪ ਮੁਹਾਰੇ ਬਦੋ ਬਦੀ ਬਾਰ ਵੱਲ ਪ੍ਰਗਟ ਹੁੰਦਾ ਹੈ। ਇਹ ਹੈ ਸਾਡਾ ਅਮਲੀ ਧਰਮ, ਨਾ ਕਿ ਉਹ ਧਰਮ ਜੋ ਅਸੀਂ ਓਪਰੇ ਮਨ ਨਾਲ ਬਾਹਰੋਂ ਧਾਰੇ ਅਪਣਾਇਆ ਅਤੇ ਮੰਨਿਆ ਹੋਇਆ ਹੈ। ਅਮਲੀ ਅਤੇ ਓਪਰੇ ਧਰਮ ਦੀ ਵਿਚਾਰ ਨੂੰ ਸਪਸ਼ਟ ਕਰਨ ਲਈ ਹੇਠਲੀ ਮਿਸਾਲ ਦਿੱਤੀ ਜਾਂਦੀ ਹੈ। ਨਿੱਕੇ ਬੱਚੇ ਨੂੰ ਮਾਂ ਵੀ ਪਾਲਦੀ ਹੈ ਪੋਸਦੀ ਹੈ ਤੇ ਨਰਸ ਵੀ ਬੱਚੇ ਦੀ ਦੇਖਭਾਲ ਕਰਦੀ ਹੈ, ਪਰ ਇਹਨਾਂ ਦੋਹਾਂ ਦੇ ਹਿਰਦਿਆਂ ਅੰਦਰ ਬੱਚੇ ਦੀ ਸੇਵਾ ਭਾਵਨੀ ਵਿੱਚ ਅਤਿਅੰਤ ਫਰਕ ਹੈ। ਮਾਂ ਆਪਣੇ ਬੱਚੇ ਲਈ ਅਤਿਅੰਤ ਡੂੰਘੇ ਮਾਂ ਪਿਆਰ ਦੀ ਮਮਤਾ ਵਿੱਚ ਪਿਘਲ ਕੇ ਸੇਵਾ ਕਰਦੀ ਹੈ ਅਤੇ ਕਦੇ ਅੱਕਦੀ ਥੱਕਦੀ ਨਹੀਂ ਤੇ ਨਾ ਹੀ ਕਦੇ ਸ਼ਿਕਾਇਤ ਕਰਦੀ ਹੈ। ਇਹ ਮਮਤਾ ਮਾਂ ਦੇ ਹਿਰਦੇ ਦੀਆਂ ਡੂੰਘਿਆਈਆਂ ਵਿੱਚ ਸਹਿਜ ਸੁਭਾਏ ਆਪ ਮੁਹਾਰੇ ਉਪਜਦੀ ਹੈ, ਜਿਸ ਨਾਲ ਉਹ ਬੱਚੇ ਲਈ ਹਰ ਤਰ੍ਹਾਂ ਦੀ ਖਿੜੇ ਮੱਥੇ ਅਤੇ ਚਾਅ ਵਿੱਚ ਕੁਰਬਾਨੀ ਕਰਦੀ ਹੈ। ਆਪਣੇ ਪਿਆਰੇ ਬੱਚੇ ਨੂੰ ਸ਼ੁਭ ਇੱਛਾਵਾਂ ਤੇ ਪਿਆਰ ਅਸੀਸਾਂ ਨਾਲ ਨਿਵਾਜਦੀ ਹੈ ਅਤੇ ਉਸਦੇ ਉੱਤੋਂ ਵਾਰਨੇ ਤੇ ਬਲਿਹਾਰਨੇ ਜਾਂਦੀ ਹੈ। ਇਹ ਮਾਂ ਪਿਆਰ ਮਾਂ ਨੇ ਕਿਤੋਂ ਪੜ੍ਹਿਆ ਜਾਂ ਸਿੱਖਿਆ ਨਹੀਂ ਆਉਂਦਾ, ਇਹ ਤਾਂ ਅਕਾਲ ਪੁਰਖ ਦਾ ਆਪਣੇ ਬੱਚੇ ਰੂਪੀ ਅੰਸ਼ ਲਈ ਅਥਾਹ ਅਤੇ ਅਮੁੱਕ ਇਲਾਹੀ ਪਿਆਰ ਦਾ ਪ੍ਰਵੇਸ਼ ਅਤੇ ਪ੍ਰਤੀਕ ਹੈ ਜੋ ਮਾਂ ਦੇ ਹਿਰਦੇ ਰਾਹੀਂ ਪ੍ਰਵਿਰਤ ਹੋ ਕੇ ਬੱਚੇ ਦੀ ਪਾਲਣਾ ਪੋਸ਼ਣਾ ਕਰਦਾ ਹੈ। ਮਾਤ ਗਰਭ ਤੂੰ ਹੀ ਪ੍ਰਤਪਾਲਕ, ਮ੍ਰਿਤ ਮੰਡਲ ਇੱਕ ਤੂੰ ਹੀ, ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਇੰਦਾ ਨਹੀਂ ਕਰਦਾ ਆਲਕ, ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੈ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰੇ ਦੂਧ, ਪਰੰ ਪਰਮ ਪਰਮੇਸ਼ਵਰੰ ਪ੍ਰੋਛ ਪਾਲੰ। ਦੂਜੇ ਪਾਸੇ ਨਰਸ ਕਿਤੋਂ ਪੜ੍ਹ ਕੇ ਸਿੱਖ ਕੇ ਬੱਚੇ ਦੀ ਨੀਅਤ ਸਮੇਂ ਤੇ ਹੀ ਸੇਵਾ ਕਰਦੀ ਹੈ, ਜਿਸ ਲਈ ਉਸਨੂੰ ਤਨਖਾਹ ਮਿਲਦੀ ਹੈ ਤੇ ਡਿਊਟੀ ਤੋਂ ਬਾਅਦ ਉਹ ਬੱਚੇ ਨੂੰ ਬਿਲਕੁਲ ਭੁੱਲ ਜਾਂਦੀ ਹੈ। ਇਸ ਤਰ੍ਹਾਂ ਮਾਂ ਦੀ ਸੇਵਾ ਦੇ ਪਿਛੋਕੜ ਵਿੱਚ ਇਲਾਹੀ ਪਿਆਰ ਭਾਵਨੀ ਅਤੇ ਲਾਡ ਮਲਹਾਰ ਹੈ ਅਤੇ ਨਰਸ ਦੀ ਸੇਵਾ ਦੇ ਪਿਛੋਕੜ ਵਿੱਚ ਸਵਾਰਥ ਹੈ ਅਤੇ ਭਾਵਨਾਹੀਣ ਫਰਜ਼ ਹੈ। ਮਾਂ ਖਿਨ ਖਿਨ ਦਿਨ ਰਾਤ ਸਾਰੀ ਉਮਰ ਚਾਈ ਚਾਈ ਲਾਡ ਲਡਾਉਂਦੀ ਹੋਈ ਪਿਆਰ ਅਸੀਸਾਂ ਨਾਲ ਬੱਚੇ ਨੂੰ ਪਾਲਦੀ ਪੋਸਦੀ ਹੈ, ਪਰ ਨਰਸ ਸੀਮਤ ਅਰਸੇ ਤਾਈਂ ਸਵਾਰਥ ਲਈ ਓਪਰੇ ਦਿਲ ਨਾਲ ਡੰਗ ਟਪਾਉਂਦੀ ਹੈ ਤੇ ਫਰਜ਼ ਪੂਰਾ ਕਰਦੀ ਹੈ। ਮਾਂ ਦੀ ਸੇਵਾ ਅੰਦਰੋਂ ਉਪਜੀ ਹੈ, ਧਿਆਨ ਦੇਣਾ ਜੀ, ਮਾਂ ਦੀ ਸੇਵਾ ਅੰਦਰੋਂ ਉਪਜੀ ਹੈ ਤੇ ਨਰਸ ਦਾ ਫਰਜ਼ ਸਿੱਖਿਆ ਸਿਖਾਇਆ ਹੈ। ਇਸ ਤਰ੍ਹਾਂ ਇੱਕ ਦਾ ਕੰਮ ਨਿਰਸਵਾਰਥ ਹੈ, ਪ੍ਰੇਮ ਭਾਵਨਾ ਦੇ ਅਧੀਨ ਹੈ, ਤੇ ਦੂਜੇ ਦਾ ਸਵਾਰਥ ਪੂਰਤੀ ਲਈ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਦੇ ਗੁਰਵਾਕ ਅਨੁਸਾਰ ਜੀਵ ਬੇਅੰਤ ਜਨਮਾਂ ਤੋਂ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਤ੍ਰੈ ਗੁਣੀ ਮਾਦੀ ਮਾਇਆ ਵਿੱਚ ਪ੍ਰਵਿਰਤ ਹੁੰਦਾ ਆਇਆ ਹੈ ਤੇ ਇਸ ਮਾਦੀ ਮਾਇਆ ਦੀ ਸੰਗਤ ਅਤੇ ਸਿਮਰਨ ਕਰਦਾ ਹੋਇਆ ਆਪ ਹੀ ਇਸ ਝੂਠੀ ਮਾਦੀ ਮਾਇਆ ਦਾ ਸਰੂਪ ਬਣ ਚੁੱਕਿਆ ਹੈ। ਇਸ ਤਰ੍ਹਾਂ ਸਾਡੇ ਮਨ ਬੁੱਧੀ ਚਿੱਤ ਅੰਤਸ਼ਕਰਨ ਨੂੰ ਮਾਇਆ ਦੀ ਰੰਗਣ ਜਾਂ ਪਿਉਣ ਚੜੀ ਹੋਈ ਹੈ। ਸੋ ਗੁਰਬਾਣੀ ਵਿੱਚ ਦਰਸਾਏ ਹੋਏ ਅੰਤਰੀਵ ਆਤਮਕ ਧਰਮ ਅਥਵਾ ਸ਼ਬਦ ਨਾਮ ਹੁਕਮ ਦਾ ਸੰਪੂਰਨ ਅਨੁਭਵੀ ਗਿਆਨ ਨਾ ਬੁੱਝਣ ਕਰਕੇ ਸਾਡੇ ਅਪਣਾਏ ਹੋਏ ਬਾਰਮੁਖੀ ਧਰਮ ਸਰੀਰਕ ਤੇ ਮਾਨਸਿਕ ਪੱਧਰ ਤਾਈਂ ਮਹਿਦੂਦ ਜਾਂ ਸੀਮਤ ਹਨ ਅਤੇ ਇਹਨਾਂ ਧਰਮਾਂ ਨੂੰ ਵੀ ਸਾਡੀ ਹੋਮੇ ਵਿੜੀ ਰੰਗਣ ਚੜੀ ਹੋਈ ਹੈ, ਜਿਸ ਦੀ ਵਜ੍ਹਾ ਨਾਲ ਸਾਡੇ ਧਾਰਮਿਕ ਖਿਆਲ ਚਿਤਵਨੀਆਂ ਵਲਵਲੇ ਨਿਸ਼ਚੇ ਸ਼ਰਧਾ ਭਾਵਨੀ ਕਰਮ ਕਿਰਿਆ ਪਾਠ ਪੂਜਾ ਜਪ ਤਪ ਯੋਗ ਸਾਧਨਾ ਆਦਿ ਅਨੇਕਾਂ ਕਰਮ ਕਾਂਡ ਵੀ ਅਸਥੂਲ ਠੁੱਲੇ ਫੋਕੇ ਮਾਦੀ ਬੱਧਾ ਚੱਟੀ ਦਿਖਾਵਾ ਰਸਮੀ ਰਟਨ ਭਾਵਨਾਹੀਣ ਰਸਹੀਣ ਮੁਰਦਾ ਸਾਧਨ ਹੀ ਬਣ ਚੁੱਕੇ ਹਨ। ਧਿਆਨ ਦੇਣਾ ਜੀ, ਇਹ ਬੱਧਾ ਚੱਟੀ ਮਾਦੀ ਮੁਰਦਾ ਸਾਧਨਾ ਦਾ ਅੱਗੇ ਵੀ ਜ਼ਿਕਰ ਆਏਗਾ। ਸੋ ਇਸ ਕਰਕੇ ਇਸ ਨੂੰ ਹਿਰਦੇ ਵਿੱਚ ਵਸਾਈਏ, ਫਿਰ ਦੁਹਰਾ ਦੇਈਏ ਕਿ ਰਸਮੀ ਸਾਧਨ ਕੀ ਹਨ। ਗੁਰਬਾਣੀ ਵਿੱਚ ਦਰਸਾਏ ਹੋਏ ਅੰਤਰੀਵ ਆਤਮਕ ਧਰਮ ਅਥਵਾ ਸ਼ਬਦ ਨਾਮ ਹੁਕਮ ਦਾ ਸੰਪੂਰਨ ਅਨੁਭਵੀ ਗਿਆਨ ਨਾ ਬੁੱਝਣ ਕਰਕੇ ਸਾਡੇ ਇਹ ਅਪਣਾਏ ਹੋਏ ਬਾਰਮੁਖੀ ਧਰਮ ਸਰੀਰਕ ਤੇ ਮਾਨਸਿਕ ਪੱਧਰ ਤਾਈਂ ਮਹਿਦੂਦ ਜਾਂ ਸੀਮਤ ਹਨ ਤੇ ਇਹਨਾਂ ਧਰਮਾਂ ਨੂੰ ਵੀ ਸਾਡੀ ਹੋਮੇ ਵੇੜੀ ਰੰਗਤ ਚੜੀ ਹੋਈ ਹੈ, ਜਿਸ ਦੀ ਵਜ੍ਹਾ ਨਾਲ ਇਹ ਸਾਡੇ ਧਾਰਮਿਕ ਖਿਆਲ ਚਿਤਵਨੀਆਂ ਵਲਵਲੇ ਨਿਸ਼ਚੇ ਸ਼ਰਧਾ ਭਾਵਨੀ ਕਰਮ ਕਿਰਿਆ ਪਾਠ ਪੂਜਾ ਜਪ ਤਪ ਯੋਗ ਸਾਧਨਾ ਆਦਿ ਅਨੇਕਾਂ ਕਰਮ ਕਾਂਡ ਵੀ ਅਸਥੂਲ ਠੁੱਲੇ ਫੋਕੇ ਮਾਦੀ ਬੱਧਾ ਚੱਟੀ ਦਿਖਾਵਾ ਰਸਮੀ ਰਟਨ ਭਾਵਨਾਹੀਣ ਰਸਹੀਣ ਮੁਰਦਾ ਸਾਧਨ ਹੀ ਬਣ ਚੁੱਕੇ ਹਨ। ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ, ਮਨ ਹੱਠ ਜੋ ਕਮਾਵੇ ਤਿਲ ਨਾ ਲੇਖੇ ਪਾਵੇ, ਬਗਲ ਜਿਉਂ ਧਿਆਨ ਲਾਵੇ ਮਾਇਆ ਰੇ ਤਾਰੀ, ਨਾਮ ਬਿਨਾ ਫੋਕਟ ਸਭ ਕਰਮਾ ਜੋ ਬਾਜੀ ਗਰ ਭਰਮ ਭੁਲੇ, ਜਿਨੀ ਆਤਮ ਤਤ ਨਾ ਚੀਨਿਆ ਸਭ ਫੋਕਟ ਧਰਮ ਅਭੀਨੇ ਆ। ਇਸ ਤੋਂ ਇਲਾਵਾ ਅਸੀਂ ਅਖੌਤੀ ਧਰਮੀ ਲੋਕ ਆਪਣੇ ਆਪ ਨੂੰ ਹੋਰਨਾਂ ਨਾਲੋਂ ਉਚੇਰੇ ਚੰਗੇਰੇ ਭਲੇ ਭਲੇਰੇ ਤੇ ਪਾਰਗ੍ਰਾਮੀ ਸਮਝਣ ਲੱਗ ਪੈਂਦੇ ਹਾਂ। ਧਿਆਨ ਦੇਣਾ ਜੀ, ਬੱਧਾ ਚੱਟੀ ਰਸਮੀ ਰੁਟੀਨ ਦੇ ਬਾਵਜੂਦ ਵੀ ਅਸੀਂ ਅਖੌਤੀ ਧਰਮੀ ਲੋਕ ਆਪਣੇ ਆਪ ਨੂੰ ਹੋਰਨਾਂ ਨਾਲੋਂ ਉਚੇਰੇ ਚੰਗੇਰੇ ਭੱਲੇ ਭਲੇਰੇ ਤੇ ਪਾਰਗ੍ਰਾਮੀ ਸਮਝਣ ਲੱਗ ਪੈਂਦੇ ਹਾਂ ਅਤੇ ਦੂਜਿਆਂ ਨੂੰ ਨੀਵੀਂ ਨਿਗਾਹ ਤੇ ਘਿਰਨਾ ਨਾਲ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਹੋਮੇ ਨੂੰ ਧਾਰਮਿਕ ਪੱਠੇ ਪਾ ਪਾ ਕੇ ਹੋਰ ਵੀ ਮੋਟੀ ਸਬਲ ਤੇ ਡੂੰਘੀ ਬਣਾਈ ਜਾਂਦੇ ਹਾਂ। ਇੱਕ ਕਰੇਲਾ ਤੇ ਦੂਜਾ ਨਿੰਮ ਚੜਿਆ ਦੇ ਅਖਾਣ ਅਨੁਸਾਰ ਸਾਡੇ ਅਪਣਾਏ ਹੋਏ ਅਖੌਤੀ ਧਰਮ ਸਾਡੀ ਹੋਮੇ ਦੇ ਦੀਰਘ ਰੋਗ ਨੂੰ ਘਟਾਉਣ ਦੀ ਬਜਾਏ ਹੋਰ ਵਧਾਈ ਤੇ ਪ੍ਰਬਲ ਕਰੀ ਜਾਂਦੇ ਹਨ। ਧਿਆਨ ਦੇਣਾ ਜੀ, ਸਾਡੇ ਅਪਣਾਏ ਹੋਏ ਇਹ ਅਖੌਤੀ ਧਰਮ ਸਾਡੀ ਹੋਮੇ ਦੇ ਦੀਰਘ ਰੋਗ ਨੂੰ ਘਟਾਉਣ ਦੀ ਬਜਾਏ ਹੋਰ ਵਧਾਈ ਤੇ ਪ੍ਰਬਲ ਕਰੀ ਜਾਂਦੇ ਹਨ ਤੇ ਅਸੀਂ ਆਪਣੀ ਅਸਲੀ ਆਤਮਕ ਸਿਹਤ ਤੋਂ ਹੋਰ ਦੁਰੇੜੇ ਜਾ ਰਹੇ ਹਾਂ। ਹੋਮੇ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਕੋਟ ਕਰਮ ਕਰੇ ਹਉ ਤਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ। ਹਾਂਜੀ, ਕੋਟ ਕਰਮ ਕਰੇ ਹਉ ਤਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ। ਇਸ ਤਰ੍ਹਾਂ ਇਹ ਰਸਮੀ ਫੋਕੇ ਕਰਮਕਾਂਡੀ ਅਖੋਤੀ ਧਰਮ ਵੀ ਮਾਇਆ ਸਰੂਪੀ ਬਣ ਜਾਂਦੇ ਹਨ, ਜਿਸ ਦੀ ਸੰਗਤ ਅਤੇ ਰੰਗਤ ਨਾਲ ਸਾਡਾ ਮਨ, ਬੁੱਧੀ, ਚਿੱਤ, ਅੰਤਸ਼ਕਰਨ ਵੀ ਮਲੀਨ, ਕਠੋਰ, ਢੀਠ, ਫੋਕਾ, ਭਾਵਨਾਹੀਣ ਤੇ ਰਸਹੀਣ ਬਣ ਜਾਂਦਾ ਹੈ। ਧਿਆਨ ਦੇਣਾ ਜੀ, ਕਿਵੇਂ ਮਨ ਕਠੋਰ, ਮਾਦੀ, ਫੋਕਾ ਤੇ ਰਸਹੀਣ ਬਣਦਾ ਹੈ, ਫਿਰ ਦੁਹਰਾ ਦੇਈਏ। ਇਸ ਤਰ੍ਹਾਂ ਇਹ ਰਸਮੀ ਫੋਕੇ ਕਰਮਕਾਂਡੀ ਅਖੌਤੀ ਧਰਮ ਵੀ ਮਾਇਆ ਦਾ ਹੀ ਸਰੂਪ ਬਣ ਜਾਂਦੇ ਹਨ। ਜਿਵੇਂ ਮਾਇਆ ਹੈ, ਇਹ ਅਖੌਤੀ ਧਾਰਮਿਕ ਕਰਮਕਾਂਡ ਵੀ ਮਾਇਆ ਦਾ ਸਰੂਪ ਬਣ ਜਾਂਦੇ ਹਨ, ਜਿਸ ਦੀ ਸੰਗਤ ਅਤੇ ਰੰਗਤ ਨਾਲ ਸਾਡਾ ਮਨ, ਬੁੱਧੀ, ਚਿੱਤ, ਅੰਤਸ਼ਕਰਨ ਵੀ ਮਲੀਨ, ਕਠੋਰ, ਢੀਠ, ਫੋਕਾ, ਭਾਵਨਾਹੀਣ ਤੇ ਰਸੀਣ ਹੋ ਜਾਂਦਾ ਹੈ। ਇਹਨਾਂ ਭਾਵਨਾਹੀਣ ਰਸਮੀ ਫੋਕੇ ਮੁਰਦੇ ਸਾਧਨਾ ਦੇ ਲਗਾਤਾਰ ਅਭਿਆਸ ਕਰਦਿਆਂ ਹੋਇਆਂ ਸਾਡਾ ਮਨ ਹੋਰ ਵੀ ਮੈਲਾ, ਮਾਦੀ, ਕਠੋਰ ਤੇ ਢੀਠ ਬਣੀ ਜਾਂਦਾ ਹੈ। ਹਾਂਜੀ, ਇਹਨਾਂ ਭਾਵਨਾਹੀਣ ਰਸਮੀ ਫੋਕੇ ਮੁਰਦੇ ਸਾਧਨਾ ਦੇ ਲਗਾਤਾਰ ਅਭਿਆਸ ਕਰਦਿਆਂ ਹੋਇਆਂ ਸਾਡਾ ਮਨ ਹੋਰ ਵੀ ਮੈਲਾ, ਮਾਦੀ, ਕਠੋਰ ਅਤੇ ਢੀਠ ਬਣੀ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਸਾਡਾ ਮਨ ਉਚੇਰੇ, ਚੰਗੇਰੇ, ਸੱਚੇ, ਦੈਵੀ, ਸੂਖਮ, ਕੋਮਲ, ਆਤਮਕ ਵਲਵਲੇ, ਆਤਮਕ ਉਡਾਰੀਆਂ, ਪਿਆਰ ਭਾਵਨਾ, ਪ੍ਰੇਮ ਸਵੈਪਨਾ, ਪਿਰਮ ਰਸ, ਆਤਮਕ ਆਨੰਦ, ਆਤਮਕ ਚਾਉ, ਆਤਮਕ ਖੁਮਾਰੀ, ਆਤਮਕ ਬਿਸਮਾਦ ਨੂੰ ਸਮਝਣ, ਬੁੱਝਣ, ਚੀਨਣ, ਸੀਜਣ, ਅਨੁਭਵ ਕਰਨ ਤੇ ਮਾਨਣ ਤੋਂ ਅਸਮਰੱਥ ਹੁੰਦਾ ਜਾਂਦਾ ਹੈ। ਆਮ ਜਗਿਆਸੂਆਂ ਦੀ ਇਹ ਸ਼ਿਕਾਇਤ ਆਉਂਦੀ ਹੈ ਕਿ ਬਾਣੀ ਦਾ ਪਾਠ ਜਾਂ ਨਿਤਨੇਮ ਕਰਦਿਆਂ, ਸਿਮਰਨ ਕਰਦਿਆਂ ਮਨ ਨਹੀਂ ਜੁੜਦਾ ਅਤੇ ਆਤਮਕ ਰਸ ਨਹੀਂ ਆਉਂਦਾ। ਇਹ ਆਮ ਸ਼ਿਕਾਇਤ ਹੈ ਕਿ ਨਿਤਨੇਮ ਕਰਦਿਆਂ, ਸਿਮਰਨ ਕਰਦਿਆਂ ਮਨ ਨਹੀਂ ਜੁੜਦਾ, ਆਤਮਕ ਰਸ ਨਹੀਂ ਆਉਂਦਾ। ਇਸ ਦਾ ਸਪਸ਼ਟ ਕਾਰਨ ਇਹ ਹੈ ਕਿ ਸਾਡਾ ਮਨ ਮਾਇਆ ਅਤੇ ਫੋਕੀ ਰਸਮੀ ਭਾਵਨਾਹੀਣ ਧਾਰਮਿਕ ਸਾਧਨਾ ਦੇ ਲਗਾਤਾਰ ਅਭਿਆਸ ਤੇ ਹੰਕਾਰ ਨਾਲ ਇਤਨਾ ਮਾਦੀ, ਫੋਕਾ, ਕਠੋਰ ਤੇ ਰਸੀਣ ਹੋ ਚੁੱਕਿਆ ਹੈ ਕਿ ਗੁਰਬਾਣੀ ਦੇ ਅੰਤਰੀਵ ਗੁੱਝੇ ਅਨੁਭਵੀ ਗਿਆਨ ਤੇ ਕੋਮਲ ਆਤਮਕ ਭਾਵਨਾਵਾਂ ਅਤੇ ਪ੍ਰੇਮ ਸਵੈਪਨਾਵਾਂ ਦੀਆਂ ਆਕਾਸ਼ੀ ਉਡਾਰੀਆਂ ਨੂੰ ਅਨੁਭਵ ਨਹੀਂ ਕਰ ਸਕਦਾ। ਤਿੰਨ ਕਾਰਨ ਮਹਾਂਪੁਰਖਾਂ ਨੇ ਦੱਸੇ ਹਨ ਕਿਉਂ ਨਿਤਨੇਮ ਵਿੱਚ ਸਵਾਦ ਨਹੀਂ ਆਉਂਦਾ, ਮਨ ਨਹੀਂ ਟਿਕਦਾ ਸਿਮਰਨ ਵਿੱਚ। ਇੱਕ ਤਾਂ ਮਾਇਆ ਦਾ ਅਭਿਆਸ, ਦੂਜਾ ਫੋਕੇ ਰਸਮੀ ਭਾਵਨਾਹੀਣ ਧਾਰਮਿਕ ਸਾਧਨਾ ਦਾ ਲਗਾਤਾਰ ਅਭਿਆਸ ਤੇ ਤੀਸਰਾ ਇਹਨਾਂ ਦਾ ਅਹੰਕਾਰ। ਇਹਨਾਂ ਤਿੰਨਾਂ ਨਾਲ ਇਤਨਾ ਮਾਦੀ, ਫੋਕਾ, ਕਠੋਰ, ਰਸੀਣ ਹੋ ਚੁੱਕਿਆ ਹੈ ਸਾਡਾ ਮਨ ਕਿ ਗੁਰਬਾਣੀ ਦੇ ਅੰਤਰੀਵ ਗੁੱਝੇ ਅਨੁਭਵੀ ਗਿਆਨ ਤੇ ਕੋਮਲ ਆਤਮਕ ਭਾਵਨਾਵਾਂ ਅਤੇ ਪ੍ਰੇਮ ਸਵੈਪਨਾਵਾਂ ਦੀਆਂ ਆਕਾਸ਼ੀ ਉਡਾਰੀਆਂ ਨੂੰ ਅਨੁਭਵ ਨਹੀਂ ਕਰ ਸਕਦਾ। ਇਹੀ ਕਾਰਨ ਹੈ ਕਿ ਬੇਅੰਤ ਧਾਰਮਿਕ ਕਰਮ ਕਿਰਿਆ ਅਤੇ ਫੋਕੇ ਸਾਧਨ ਕਰਦਿਆਂ ਹੋਇਆਂ ਵੀ ਇਨਸਾਨ ਚੰਗੇਰਾ, ਉਚੇਰਾ, ਸੋਨੇਰਾ, ਦੈਵੀ ਬਣ ਕੇ ਆਤਮਕ ਤਰੱਕੀ ਕਰਨ ਦੇ ਬਾਵਜੂਦ ਧਰਮ ਦੀ ਆੜ ਵਿੱਚ ਨੀਵੀਆਂ ਮਾਇਕੀ ਰੁਚੀਆਂ, ਈਰਖਾ, ਦੁਐਤ, ਨਫ਼ਰਤ, ਵੈਰ ਵਿਰੋਧ, ਵਾਦ ਵਿਵਾਦ, ਵਿਕਾਰ, ਤਵੱਸਬ, ਲੜਾਈਆਂ, ਝਗੜੇ ਤੇ ਜ਼ੁਲਮ ਵਿੱਚ ਗਲਤਾਨ ਹੋ ਰਿਹਾ ਹੈ। ਇਸ ਤਰ੍ਹਾਂ ਇਹ ਭਾਵਨਾਹੀਣ ਰਸਮੀ ਫੋਕੀ ਕਰਮ ਕਿਰਿਆ ਸਾਡੇ ਆਤਮਕ ਪੰਧ ਵਿੱਚ ਸਹਾਇਕ ਤੇ ਕਲਿਆਣਕਾਰੀ ਹੋਣ ਦੀ ਬਜਾਏ ਸਾਨੂੰ ਅੰਤਰੀਵ ਆਤਮਕ ਧਰਮ ਅਥਵਾ ਸ਼ਬਦ, ਨਾਮ, ਹੁਕਮ ਆਦਿ ਦੀ ਦਾਤਾਂ ਤੋਂ ਵਾਂਝਿਆ ਰੱਖਦੀ ਹੈ ਅਤੇ ਸਾਡੀ ਸਹੀ ਆਤਮਕ ਪੰਧ ਵਿੱਚ ਰੁਕਾਵਟ ਦਾ ਕਾਰਨ ਬਣਦੀ ਹੈ। ਧਿਆਨ ਦੇਣਾ ਜੀ, ਇਹ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਦਾ ਤੱਤ ਹੈ ਕਿ ਇਹ ਜਿਹੜੇ ਅਸੀਂ ਭਾਵਨਾਹੀਣ ਫੋਕੀ ਕਰਮ ਕਿਰਿਆ ਦਾ ਅਭਿਆਸ ਕਰਦੇ ਹਾਂ। ਇਸ ਤਰ੍ਹਾਂ ਇਹ ਭਾਵਨਾਹੀਣ ਰਸਮੀ ਫੋਕੀ ਕਰਮ ਕਿਰਿਆ ਸਾਡੇ ਆਤਮਕ ਪੰਧ ਵਿੱਚ ਸਹਾਇਕ ਤੇ ਕਲਿਆਣਕਾਰੀ ਹੋਣ ਦੀ ਬਜਾਏ ਇਹ ਸਾਨੂੰ ਅੰਤਰੀਵ ਆਤਮਕ ਧਰਮ ਅਥਵਾ ਸ਼ਬਦ ਨਾਮ ਹੁਕਮ ਆਦਿ ਦੀਆਂ ਦਾਤਾਂ ਤੋਂ ਵਾਂਝਿਆ ਰੱਖਦੀ ਹੈ ਅਤੇ ਸਾਡੇ ਸਹੀ ਆਤਮਕ ਪੰਧ ਵਿੱਚ ਰੁਕਾਵਟ ਦਾ ਕਾਰਨ ਬਣਦੀ ਹੈ। ਹਿਰਦੇ ਸੱਚ ਇਹ ਕਰਨੀ ਸਾਰ ਹੋਰ ਸਭ ਪਖੰਡ ਪੂਜ ਖੁਆਰ ਬਿਨ ਗੁਰ ਸ਼ਬਦ ਨਾ ਛੂਟਸ ਕੋਏ ਪਾਖੰਡ ਕੀਨੇ ਮੁਕਤ ਨਾ ਹੋਏ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਜਿਨੀ ਆਤਮ ਤਤ ਨਾ ਚੀਨਿਆ ਸਭ ਫੋਕਟ ਧਰਮ ਅਭੀਨਿਆ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪੋਯੰਗਮ ਸਾਦੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਕ ਅਹੰਗ ਬੁੱਧ ਬਾਦੇ ਹਉ ਹਉ ਕਰਤੇ ਕਰਮ ਰਤਾਂ ਕੋ ਭਾਰ ਅਫਾਰ ਪ੍ਰੀਤ ਨਹੀਂ ਜੋ ਨਾਮ ਸਿਓ ਤਉ ਏਉ ਕਰਮ ਬੇਕਾਰ। ਪਰ ਅਸੀਂ ਇਹਨਾਂ ਬਾਰਮੁਖੀ ਧਰਮਾਂ ਦੇ ਭਾਵਨਾਹੀਣ ਫੋਕੇ ਸਾਧਨਾ ਦੇ ਰਸਮੀ ਰਟਨ ਵਿੱਚ ਹੀ ਸੰਤੁਸ਼ਟ ਹਾਂ। ਧਿਆਨ ਦੇਣਾ ਜੀ, ਭਾਵੇਂ ਇਹ ਰਸਮੀ ਸਾਧਨ ਸਾਡੀ ਆਤਮਕ ਪੰਧ ਵਿੱਚ ਰੁਕਾਵਟ ਹਨ, ਪਰ ਫਿਰ ਵੀ ਅਸੀਂ ਇਹਨਾਂ ਬਾਰਮੁਖੀ ਧਰਮਾਂ ਦੇ ਭਾਵਨਾਹੀਣ ਫੋਕੇ ਸਾਧਨਾ ਦੇ ਰਸਮੀ ਰਟਨ ਵਿੱਚ ਹੀ ਸੰਤੁਸ਼ਟ ਹਾਂ ਅਤੇ ਇਸੇ ਵਿੱਚ ਆਪਣੀ ਧਾਰਮਿਕ ਪ੍ਰਾਪਤੀ ਸਮਝ ਕੇ ਆਫਰੇ ਫਿਰਦੇ ਹਾਂ। ਪਰ ਗੁਰਬਾਣੀ ਵਿੱਚ ਦਰਸਾਈਆਂ ਗੁਜੀਆਂ ਗੂੜ ਅੰਤਰੀਵ ਅਨੁਭਵੀ ਸੂਖਮ ਕੋਮਲ ਆਤਮਕ ਬਖਸ਼ਿਸ਼ਾਂ ਤੇ ਆਤਮਕ ਕਲਾ ਤੋਂ ਅਸੀਂ ਉੱਕਾ ਹੀ ਅਣਜਾਣ ਅਗਿਆਨੀ ਬੇਖਬਰ ਬੇਪਰਵਾਹ ਅਵੇਸਲੇ ਬੇਲੋੜੇ ਜਾਂ ਜਾਣ ਬੁੱਝ ਕੇ ਮਚਲੇ ਹੋਏ ਫਿਰਦੇ ਹਾਂ। ਗੁਰਬਾਣੀ ਵਿਚਾਰ ਲੇਖ ਨੰਬਰ 55 ਧਰਮ ਜਾਂ ਮਜ਼ਹਬ ਭਾਗ 10। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਗੁਰਮੁਖ ਪਿਆਰਿਆਂ ਦੇ ਇਸ ਲਿਖਤ ਦਾ ਇਹ ਮਤਲਬ ਨਹੀਂ ਕਿ ਅਸੀਂ ਧਾਰਮਿਕ ਕਰਮ ਕਿਰਿਆ ਕਰਨੀ ਛੱਡ ਦੇਈਏ। ਉਹਨਾਂ ਨੇ ਤਾਂ ਸਾਡੀ ਬਿਮਾਰੀ ਨੂੰ ਦਰਸਾਇਆ ਤਾਂ ਕਿ ਸਾਡਾ ਜਿਹੜਾ ਘਾਲਣਾ ਵਿਅਰਥ ਨਾ ਜਾਵੇ। ਅਸਲ ਵਿੱਚ ਉਹਨਾਂ ਦਾ ਭਾਵ ਇਹ ਹੈ ਕਿ ਅਸੀਂ ਆਪਣੀ ਇਸ ਰੂਟੀਨ ਵਾਲੀ ਜਿਹੜੀ ਬਣ ਚੁੱਕੀ ਹੈ ਰਸਮੀ ਸਾਧਨਾ ਨੂੰ ਇੱਕ ਸਫਲ ਆਤਮਿਕ ਕਰਮ ਕਿਰਿਆ ਵਿੱਚ ਤਬਦੀਲ ਕਰੀਏ। ਉਹ ਕਿਵੇਂ ਤਬਦੀਲ ਹੋ ਸਕਦਾ ਹੈ? ਇਸੇ ਧਰਮ ਜਾਂ ਮਜ਼ਹਬ ਦੇ ਲੇਖਾਂ ਵਿੱਚ ਗੁਰਮੁਖ ਪਿਆਰਿਆਂ ਨੇ ਖੋਲ੍ਹ ਕੇ ਦਰਸਾਇਆ ਹੈ। 11 ਲੇਖ ਧਰਮ ਜਾਂ ਮਜ਼ਹਬ ਦੇ ਉੱਤੇ ਆਪ ਜੀ ਨੇ ਲਿਖੇ ਹਨ। ਸੰਗਤਾਂ ਦੇ ਚਰਨਾਂ ਸਨਿਮਰ ਬੇਨਤੀ ਹੈ ਕਿ ਜਿਨ੍ਹਾਂ ਕੋਲ ਇਹ ਲਿਖਤ ਨਹੀਂ ਹੈ, 11 ਰੁਪਏ ਦੀ ਲਿਖਤ ਹੈ, 11 ਲੇਖ, 1-1 ਰੁਪਏ ਦਾ ਇੱਕ, 11 ਦੀ ਕਿਤਾਬ ਲਓ। 8-10 ਵਾਰੀ ਅਸੀਂ ਬੈਠ ਕੇ ਬੜੇ ਕਾਗਰ 'ਚ ਧੋ ਕੇ ਪੜ੍ਹਾਂਗੇ ਤਾਂ ਸਾਡੀ ਸੁਰਤੀ ਉਸ ਭੇਦ ਨੂੰ, ਉਸ ਨੁਕਤੇ ਨੂੰ ਫੜ ਲਏਗੀ ਜਿਸ ਨਾਲ ਇਹ ਸਾਡੀ ਰਸਮੀ ਰੂਟੀਨ ਸਫਲ ਆਤਮਕ ਕਰਮ ਕਿਰਿਆ ਬਣ ਜਾਵੇਗੀ। ਅਤੇ ਜਦੋਂ ਉਸ ਨੁਕਤੇ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਅਸੀਂ ਢਾਲਾਂਗੇ ਫਿਰ ਨਿਤਨੇਮ ਵਿੱਚ ਵੀ ਸਵਾਦ ਆਏਗਾ, ਸਿਮਰਨ ਵਿੱਚ ਮਨ ਵੀ ਟਿਕੇਗਾ ਅਤੇ ਪ੍ਰੇਮ ਸਵੈਪਨਾ ਵਿੱਚ ਉਡਾਰੀਆਂ ਵੀ ਲੱਗਣਗੀਆਂ। ਉਸ ਵੇਲੇ ਇੱਕ ਹੋਕਾ ਵੀ ਸਾਨੂੰ ਆਏਗਾ ਕਿ ਹਾਏ, ਇਹ ਲਿਖਤਾਂ ਤਾਂ ਸਾਡੀ ਦ੍ਰਿਸ਼ਟੀ ਗੋਚਰ ਪਹਿਲੇ ਵੀ ਸਨ, ਅਸੀਂ ਪਹਿਲੇ ਕਿਉਂ ਨਾ ਲਾਭ ਲਿਆ। ਸੋ ਜਿਹੜਾ ਪੜ੍ਹੇਗਾ ਧਿਆਨ ਨਾਲ ਨੁਕਤੇ ਨੂੰ ਸਮਝ ਕੇ ਕਮਾਵੇਗਾ ਲਾਭ ਤਾਂ ਉਸੇ ਨੂੰ ਹੀ ਪ੍ਰਾਪਤ ਹੋਵੇਗਾ। ਸੋ ਫਿਰ ਹੱਥ ਜੋੜ ਕੇ ਬੇਨਤੀ ਹੈ, ਇਹ 11 ਲਿਖਤਾਂ ਹਨ ਧਰਮ ਜਾਂ ਮਜ਼ਹਬ ਦੇ ਵਿਸ਼ੇ ਉੱਤੇ, ਬਹੁਤ ਜ਼ਰੂਰੀ ਵਿਸ਼ਾ ਹੈ, ਆਪ ਜੀ ਇਹਨਾਂ ਨੂੰ ਲੈ ਕੇ ਪੜ੍ਹ ਕੇ ਆਪਣਾ ਜੀਵਨ ਸਫਲਾ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।